दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से कालू नाथ का प्रसंग इतों तक पहुंचा है कि कालू नाथ ने वह जरा बालक जिन्हों के सतगुरां ने शक्तियां बख्शिया सन ओदियां सारियां शक्तियां नू कालू नाथ ने अपने विच संभालिया उन्हों बालक नू शक्तियां तो सखना कर दिता। कल इतों तक कथा पहुंची सी अज इतों अगे मैं प्रारंभ करदा। पुन बूजत पाया बसुद दीजे बालक पाणियो न मैं कुछ जान। ग्रंथाकार भाई संतोख सिंह जी लिखते ने जदों सारियां शक्तियां कालू नाथ ने बालक दियां कढ लईयां उस तो बाद फिर सवाल किया कालू ने बालक नूं कहिंदा कि हुण सुध दे कि सतगुरु जी कित्थे ने जिस तरह तू पहला खबर दित्ती सी। अगों बालक कहिंदा ना मैं कुछ जान हुण ते मैनूं कुछ दिखाई नहीं दिंदा कोई भी सोझी नहीं रही। श्री हर गोविंद हृदय बिचारी सिस की अर हम दई महान। उस वेले सतगुरु हरगोबिंद सच्चे पातशाह जी ने अपने मन दे विच विचार किया सिस की अर हम दई महान सोचा कि बालक दी खिची हुई करामात भी इस कालू नाथ ने प्राप्त कर ली है इस तो इलावा असी भी इन्हों वड्डियां शक्तियां कालू नाथ नू पहला दित्तियां सन।
काल न काली संग रयो नहीं अब परखें निश्चय स्थान।
सतगुरु हरगोबिंद सच्चे पातशाह जी विचारदे ने कि बहुत ही ज्यादा इन्ने काल भी काली नहीं है ਤਾਂ ਵੀ ਅਸੀਂ ਵਧੇਰੇ ਸ਼ਕਤੀਆਂ ਦਿੱਤੀਆਂ ਇਸ ਤੋਂ ਇਲਾਵਾ ਬਾਲਕ ਨੂੰ ਜਿਹੜੀਆਂ ਸ਼ਕਤੀਆਂ ਦਿੱਤੀਆਂ ਸਨ ਉਹ ਵੀ ਇਹਨੇ ਲੈ ਲਈਆਂ ਨੇ ਸਾਡੇ ਨਾਲ ਬਹੁਤਾ ਚਿਰ ਇਹ ਰਿਹਾ ਵੀ ਨਹੀਂ ਹੈ। ਅਬ ਪਰਖ ਹੈ ਨਿਸ਼ਚਲ ਇਸ ਥਾਨ ਅਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਨੂੰ ਇਸ ਕਾਲੂ ਨਾਥ ਦੀ ਪਰਖ ਕਰਨੀ ਚਾਹੀਦੀ ਹੈ ਕਿ ਇਹਦਾ ਨਿਸ਼ਚਾ ਕਿੱਥੋਂ ਕੁ ਤੱਕ ਵੱਜਾ ਹੋਇਆ।
ਇੱਕ ਲੋਟਾ ਤੇ ਸਨਿਕਟ ਅਦਕ ਪ੍ਰਿਆ ਕਿਸ ਉਦੇਸ਼ ਤੇ ਸੁੰਦਰ ਆਨ।
ਕਵੀ ਜੀ ਲਿਖਦੇ ਨੇ ਕਿ ਉਸ ਕਾਲੂ ਨਾਥ ਦੇ ਕੋਲ ਇੱਕ ਲੋਟਾ ਸੀ ਜਿਹੜਾ ਕਿ ਬਹੁਤ ਹੀ ਜ਼ਿਆਦਾ ਉਸ ਨਾਥ ਨੂੰ ਪਿਆਰਾ ਸੀ। ਕਿਸੇ ਦੂਰ ਦੇਸ਼ ਤੋਂ ਕਿਸੇ ਨੇ ਲਿਆ ਕੇ ਉਸ ਨਾਥ ਨੂੰ ਉਹ ਲੋਟਾ ਬਰਤਨ ਅਰਪਣ ਕੀਤਾ ਸੀ।
ਸੋ ਸਤਿਗੁਰ ਤਵ ਜਾਚਨ ਕੀ ਨਸ ਹਮਕੋ ਦੇਹ ਬਣਿਓ ਇਹ ਚਾਰ।
ਜਾਣ ਬੁੱਝ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਲੋਟੇ ਦੇ ਨਾਥ ਦੇ ਕੋਲੋਂ ਮੰਗ ਕੀਤੀ ਕਹਿੰਦੇ ਨੇ ਹੇ ਨਾਥਾ ਇਹ ਜਿਹੜਾ ਲੋਟਾ ਹੈ ਆਪਣਾ ਇਹ ਸਾਨੂੰ ਦੇ ਦੇ ਸਾਨੂੰ ਬਹੁਤ ਹੀ ਜ਼ਿਆਦਾ ਇਹ ਸੋਹਣਾ ਲੱਗਿਆ।
कालू कहियो अदक प्रिया मेरो नित राखो सुध पले सुधार।
अगों कालू नाथ ने बेनती कीती है कि ये लोटा मैनू बहुत ही ज्यादा प्यारा है, हमेशा अपने कोल इस नू रखदा हां, इस दी सुध कदे भी भुलाउंदा नहीं।
ए नहीं दियो जाए कब मोते जीवत त्याग न सको विचार।
कालू नाथ सतगुरां नू कहिंदा है कि जिहड़ा लोटा है किसी भी तरीके दे नाल मैं किसी नू भी दे नहीं सकदा, कहिंदा है कि जिन्ना चिर मैं जिउंदा हाँ मैं इस लोटे नू कदे भी दूर नहीं कर सकदा, ये मेरा विचार है।
लोटे सहत आप को मैं नित ए बख्शो मोहे गुरु उदार।
कालू नाथ कहिंदा है कि इस लोटे दा तुसी की करना है, मैं लोटे दे समेत ही हमेशा तुहाडा दास हाँ, कहिंदा ए बख्शो मुझ प्रति उदार, हे उदार गुरु जी इस गल दी बख्शिश करो कि लोटा मेरे कोल रहन दियो।
श्री हर गोविंद लख बहु ममता हम नाथन को नाथ बनाए।
सतगुरु हर गोविंद सच्चे पातशाह जी ने देखा कि किन्ना मोह करता है एक छोटे जे मामूली लोटे दे नाल, सतगुरु जी ने देखा कि ममता करता है लोटे दे नाल, सतगुरु जी कहिंदे ने हम नाथन को नाथ बनाए। कालू नाथ नू कहिंदे ने हे कालू असी ते सारिया नाथां दा तेनू वड्डा मालक बना दिता सी,
नहीं ते रहियो प्रथम सम होजे नहीं बाक मान्यो मन लियाए।
सतगुरु जी कहिंदे ने एक लोटे दी मंग कीती, तू अपना मामूली लोटा मैनू दे नहीं सकदा ते मैं तेनू नाथां दा नाथ बना दिता, पर सतगुरु जी उस वेले कहिंदे ने जो भी कोई तेनू दिता है हुण तेरे कोल बिल्कुल भी नहीं रहेगा क्योंकि तू साडा वचन नहीं मन्ने।
लई बाल ते आप पायो बड तो को पीना यो चतियस पाए।
सतगुरु जी उस कालू नाथ नू कहिंदे ने कि तू ये कह के सारियां बालक तो शक्तियां लै लईआं कि बालक इस शक्तियां दे लायक नहीं है, इस करके सतगुरु जी कहिंदे ने कि असी भी तेनू इसे तरह का समझिया है कि तू भी साडियां बख्शियां होईआं शक्तियां दे बिल्कुल लायक नहीं है, इस करके जिन्नियां भी शक्तियां तेरे विच हैं वह बिल्कुल नहीं रहणगियां, असी अपनियां शक्तियां वापस लैंदे।
कह बे मात्र गुरु के तिमही कालू होयो सहज सुभाए।
ग्रंथाकार भाई संतोख सिंह जी लिखते हैं कि सतगुरां दा वचन करन दी मानो के देर सी, उसे वेले कालू सारियां शक्तियां तो विहुणा हो गया सखणा हो गया।
हृदय बेसूरत बंधन करके गयो अपने थान मजार।
बड़ा पछताया बड़ा चुरिया कालू नाथ नमस्कार करके चुरदा होया मुरझाए मन दे नाल फिर कालू उथों चला गया।
तारे नम्रता प्राप्त होई पुण गुर माया प्रबल उदार।
ग्रंथाकार भाई संतोख सिंह जी लिखते ने कि पहला बड़ी निम्रता नू धारण किया सी, इसे करके कालू नू वड्डियां शक्तियां सतगुरां दी बख्शिश दे नाल मिलियां सन, पर कहिंदे ने पुण गुर माया प्रबल उदार, पर गुरु दी जिहड़ी माया है वह बड़ी प्रबल है, वह बड़ी तेज है, उस प्रभु दी गुरु दी माया ने उसनू भरमा दिता।
भरमायो नहीं समझ सक्यो मन एक इम कालू की गात विचार।
कवि जी लिखते ने कि भरम गया सतगुरां दी माया दे नाल, सतगुरां दी माया नू वह बिल्कुल भी मन दे विच समझ ना सकिया, इम कालू की गात विचार। इस तरीके दे नाल कवि संतोख सिंह जी लिखते ने कि कालू दी जिहड़ी गाथा सी ना वह विचरी।
अब लो थान तहां तिस केरा बिदत यह तिस देश मजार।
ग्रंथाकार भाई संतोख सिंह जी लिखते ने कि हुण तक भी वो जिहड़ी जगह है वह बहुत ही ज्यादा दुनिया दे विच मशहूर है, तिस देश मजार उस इलाके दे विच किस तरह की वार्ता उथे वापरी सी।
तीवर कालू और है तिसकी कथा न जान, ग्राम निथाने सो बसे सुन श्रोता सब धान।
ग्रंथाकार भाई संतोख सिंह जी लिखते ने कि होर भी एक कालू होया है जेड़ा के चीवर सी, ये उस दी कथा नू ना समझो। कहण तो भाव कवि जी का यह है कि जेड़ा चीवर कालू होया है ये उस दी कथा मैं बयान नहीं की। कहिंदे ने कि कालू होर सी जेड़ा कि निथाने पिंड दे विच रहण वाला सी, ये उस दी गाथा नू कवि जी लिखते ने, मैं बयान किया। इस जगह दे उत्ते कवि जी इस अध्याय की समाप्ति करके अगले अध्याय का प्रारंभ करते हैं।
श्री सतगुर संध्या पए उठे सभा ते आए, तंबू बिखे पर्यंक पर बैठे आनंद यो पाए।
ग्रंथाकार भाई संतोख सिंह जी लिखते ने कि शामा दे वेले सतगुरु हरगोबिंद सच्चे पातशाह जी सभा दे विचों उठे ने, ते तंबू दे विच जाके पलंग जिहड़ा डट्ठा होया सी उस दे उत्ते आनंद दे नाल जाके सतगुरु हरगोबिंद सच्चे पातशाह जी बह गए।
खान पान कर जामनी सुख ते पर सोए, भई पोर जागे प्रभु सावधान होए।
इस तों बाद प्रसाद पानी छक के रात दे वेले सतगुरु सच्चे पातशाह जी विराजे ने, जदों अमृत वेला होया ते सतगुरु जी उठ के सावधान होए।
सोच शनान ठान कर जब पायो प्रकाशा, हेत अरूड़न के तुरंग अनवायो है पासा।
कवि जी लिखते ने इनान पानी करने तो बाद सतगुरु सच्चे पातशाह जी ने तैयारी की, जदों दिन का प्रकाश होया तो अपनी सवारी दे वास्ते सतगुरु हरगोबिंद सच्चे पातशाह जी ने अपने घोड़े नू अपने कोल मंगवाया।
जोद सहत जोदा सकल कर कर निज त्यारी, जीन पवंगम पाए कर ठानी असवारी।
जोद शाह दे समेत होर भी सतगुरां दे जिहड़े योधे सन, उन्हां ने आपो अपनी जान दी सतगुरां दे नाल तैयारी कीती है। सारिआं ने आपो अपने घोड़ियां दे उत्ते काठियां नूं पाया है ते असवारी करके तैयार होए।
दुंदब बाजत शब्द बड सत गुर चढ़ चले।
कवि जी लिखते ने कि उच्ची धुन दे नाल नगारा वजाया गया, जिदी बहुत ही उच्ची आवाज उठी है। उसे वेले सतगुरु सच्चे पातशाह जी चढ़ के घोड़े ते चल पे।
करते बिरत अखेर को हन मृगल बिसाले।
सतगुरु सच्चे पातशाह जी सारयां दे समेत चले जा रहे ने, रस्ते दे विच सतगुरु सच्चे पातशाह जी शिकार खेड़दे ने। खेड़द्यां खेड़द्यां शिकार दे दौरान कवि जी लिखदे ने कि बहुते सारे मृगां नूं हिरणां नूं सतगुरां ने मारे।
करत बतक बहु जोद सो मुख हास बिलासे।
सतगुरु हरगोबिंद सच्चे पातशाह जी जोद शाह दे नाल बहुत तरह तरह के बचन विलास हासे मजाक दे करदे जांदे।
कांगड़पुर प्राप्त पाए उतरे तिस पासे।
इसे तरह कवि जी लिखते ने कि चलद्या चलद्या आखिरकार कांगड़पुर के नज़दीक ही सतगुरु जी पहुँच गए ने, ते पिंड तो बाहर वार ही सतगुरां ने अपना डेरा लाया।
आवत पयो प्रियंक बर तत काल डसायो।
उसे वेले सतगुरां दे बैठन दे वास्ते सोना जिहड़ा पलंग सी उह लिया के डाह दिता गया।
श्री सतगुर बैठे तबै मुख ते फरमायो।
पलंग ते बैठन तो बाद सतगुरु हरगोबिंद सच्चे पातशाह जी ने वचन कीता।
जोद शाह गमनो सदन बिसराम करी जय।
सतगुरु हरगोबिंद सच्चे पातशाह जी जोद शाह नू कहिंदे ने कि तू हुण अपने घर दे विच चलिया जा ते जाके विश्राम कर।
मिलो सकल परवार सो सुख ले सुख दीजै।
सतगुरां ने आख्या अपने घर जाके आराम कर, जाके अपने परिवार नू मिल और उन्हां दी सुख सान दी खबर लै ते अपनी सुख सान दी खबर दे।
आयस मानी गयो कर आई तिस दारा लगे काव गन तन बिखे पति सूर निहारा।
सतगुरां दी आग्या नू मन के, सतगुरां दे हुक्म नू मन के जोध शाह अपने घर चला गया है। उसकी घरवाली जोध शाह दे लागे आई है। लागे आण के की देखिया है जोध शाह दी घरवाली ने कि मेरा सूरमा पति आया है पर शरीर दे उत्ते बहुते ही ज्यादा जोध शाह दे जखम लगे हुए ने।
जान्यो भयो सहाय गुरु एत करण काला।
जदों शरीर दे उत्ते जखम लगे हुए जोध शाह दी घरवाली ने वेखे ते मन दे विच जाणिया कि सतगुरां दी सहायता दे वास्ते इन्ने जंग कीता है, रण दे विच काल कमाई कीती है, ये बड़ी ही चंगी गल है।
जीयत पिखियो निज कंत को बल करे बिसाला।
जिउंदे जी वापस मेरा पति वापस मुड़ के जंग भूमि दे विचों आ गया है। इस गल नूं देख के खुश हुई है। बल करे बिसाला कि इसने वड्डे बल नूं धारण करके सतगुरां दी सहायता कीती है, मेरे मन नूं बड़ी खुशी।
तब बूझो सब कहत पा गुर सम नहीं दूजा सकल कला समरथ बली सगरे जग पूजा।
जदों पुछया जोध शाह दी घरवाली ने जंग दी बाबत, उस वेले जोध शाह कहिंदा कि गुरु दे समान होर दूसरा कोई भी नहीं। कहिंदा कि सारियां कलां दे विच सतगुरु हरगोबिंद सच्चे पातशाह जी समरथ ने, ਉਹ ਬਹੁਤ ਵੱਡੇ ਬਲੀ ਸੂਰਮੇ ਨੇ, ਜਗ ਦੇ ਵਿੱਚ ਉਹਨਾਂ ਦੀ ਪੂਜਾ।
ਚਹੈ ਜਥਾ ਠਾਣੈ ਤਥਾ ਮਨ ਸੁਰ ਆਨਾ।
ਜੋਤਸ਼ਾਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਜਿਵੇਂ ਸਤਿਗੁਰੂ ਜੀ ਚਾਹੁੰਦੇ ਨੇ ਉਸੇ ਤਰ੍ਹਾਂ ਹੁੰਦਾ ਹੈ, ਕਿਉਂਕਿ ਮਨ ਹੈ ਸੁਰ ਆਨਾ। ਜਿਹੜੇ ਦੇਵਤੇ ਨੇ ਉਹ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਈਨ ਨੂੰ ਮੰਨਦੇ ਨੇ।
बड़े पाग हमरे पाए मिल किया सुख नाना फते पाए जस को लियो गण तुरक खपाना।
कहिंदा कि बहुत वड्डे मेरे भाग सन कि मैं सतगुरु सच्चे पातशाह जी दे नाल मिलिया, अनेकां प्रकार दे सुखां नूं भोगिया। इस तों इलावा सतगुरां दी कृपा दे नाल ਵੈਰੀਆਂ ਨੂੰ ਤੁਰਕਾਂ ਨੂੰ ਰਣਭੂਮੀ ਦੇ ਵਿੱਚ ਮਾਰਿਆ ਖਪਾਇਆ ਤੇ ਜੰਗ ਦੇ ਵਿੱਚ ਜਿੱਤ ਦੀ ਪ੍ਰਾਪਤੀ ਕੀਤੀ।
ਕੌਣ ਕਰੈ ਇਸ ਜੰਗ ਕੋ ਲਸ਼ਕਰ ਵੱਡ ਆਏ।
ਕਹਿੰਦਾ ਕਿ ਜੇਕਰ ਸਤਿਗੁਰਾਂ ਦੀ ਕਿਰਪਾ ਨਾ ਹੁੰਦੀ ਤੇ ਕੌਣ ਇੰਨੀ ਵੱਡੀ ਫੌਜ ਦੇ ਨਾਲ ਲੜ ਸਕਦਾ ਸੀ, ਕਿਹਦੇ ਵਿੱਚ ਇੰਨੀ ਤਾਕਤ ਸੀ ਕਿ ਬਾਦਸ਼ਾਹ ਦੇ ਵੱਡੇ ਲਸ਼ਕਰ ਨੂੰ ਮਾਰ ਸਕਦਾ।
ਤੁਰਕ ਹੋਤੇ ਬਹੁ ਅਦ ਕਹੀ ਹਮ ਪਟ ਬਹੁ ਥੋਰੇ।
ਸਾਰੀ ਵਾਰਤਾ ਦਾ ਬਿਆਨ ਕਰਦਾ ਹੈ ਜੋਧ ਸ਼ਾਹ ਆਪਣੀ ਘਰਵਾਲੀ ਦੇ ਸਾਹਮਣੇ। ਕਹਿੰਦਾ ਕਿ ਤੁਰਕ ਤੇ ਬਹੁਤ ਜ਼ਿਆਦਾ ਸਨ, ਜਿਨ੍ਹਾਂ ਦੀ ਗਿਣਤੀ ਬਹੁਤ ਕਰਨੀ ਔਖੀ ਸੀ, ਪਰ ਕਹਿੰਦਾ ਕਿ ਸਾਡੇ ਵਾਲੇ ਪਾਸੇ ਉਹਨਾਂ ਦੇ ਨਾਲ ਲੜਨ ਦੇ ਵਾਸਤੇ ਸੂਰਮੇ ਥੋੜੇ ਸਨ।
ਰਣ ਕਰੇ ਮਾਰੇ ਸਕਲ ਕਰ ਜੋਰਤ ਛੋਰੇ।
ਰਣ ਕਰ ਇਮ ਮਾਰੇ ਸਕਲ, ਪਰ ਰਣ ਕਰਕੇ ਰਣ ਭੂਮੀ ਦੇ ਵਿੱਚ ਸਾਰਿਆਂ ਤੁਰਕਾਂ ਨੂੰ ਮਾਰ ਦਿੱਤਾ। ਕਰ ਜੋਰਤ ਛੋਰੇ, ਜਿਨ੍ਹਾਂ ਨੇ ਹੱਥ ਜੋੜੇ ਉਹਨਾਂ ਨੂੰ ਹੀ ਮਾਫ ਕੀਤਾ ਗਿਆ।
ਇਤੇ ਆਦਿਕ ਪਤੀ ਤੇ ਸੁਣੀ ਮਨ ਆਨੰਦ ਉਪਾਈ।
ਜਦੋਂ ਇਸ ਤਰ੍ਹਾਂ ਦੀ ਸਾਰੀ ਵਾਰਤਾ ਜੋਤ ਸ਼ਾਹ ਦੀ ਘਰਵਾਲੀ ਨੇ ਆਪਣੇ ਪਤੀ ਤੋਂ ਸੁਣੀ ਤੇ ਬਹੁਤ ਹੀ ਜ਼ਿਆਦਾ ਆਨੰਦਿਤ ਹੋਈ। ਬੂਝਤ ਅਨਕ ਅਕੋਰ ਲੈ ਸਤਿਗੁਰ ਟਿਗਾਈ, ਸਤਿਗੁਰਾਂ ਦੀ ਸੁੱਖ ਸਾਂਦ ਦੀ ਖਬਰ ਪੁੱਛ ਕੇ ਬਹੁਤੀ ਸਾਰੀ ਭੇਟਾ ਸਤਿਗੁਰਾਂ ਦੇ ਕੋਲ ਲੈ ਕੇ ਜੋਤ ਸ਼ਾਹ ਦੀ ਘਰਵਾਲੀ ਪਹੁੰਚੀ। ਦੋਨੋ ਹਾਥਨ ਜੋਰ ਕਰ ਪੱਗ ਭਰ ਤਰ ਮਾਥਾ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਜੋਤ ਸ਼ਾਹ ਦੀ ਘਰਵਾਲੀ ਨੇ ਮੱਥਾ ਟੇਕਿਆ। ਦਰਸ਼ਨ ਤੇ ਹਰ ਖਤ ਪਈ ਸ਼ਰਧਾ ਉਰ ਸਾਥਾ, ਸਤਿਗੁਰਾਂ ਦਾ ਦਰਸ਼ਨ ਕਰਕੇ ਬੜੀ ਪ੍ਰਸੰਨ ਹੋਈ ਹੈ, ਬੜੀ ਖੁਸ਼ ਹੋਈ ਹੈ, ਹਿਰਦੇ ਦੇ ਵਿੱਚ ਬਹੁਤੀ ਜ਼ਿਆਦਾ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਸੀ। ਸਿੱਖ ਤਨ ਜਾ ਕੋ ਪ੍ਰੇਮ ਲਖ ਬਾਰੇ ਗੁਰੂ ਬਖਾਨਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖ ਲੜਕੀ ਨੂੰ ਦੇਖਿਆ ਤੇ ਜਦੋਂ ਉਸਦੇ ਮਨ ਦੇ ਪ੍ਰੇਮ ਨੂੰ ਦੇਖਿਆ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਸ ਜੋਤ ਸ਼ਾਹ ਦੀ ਘਰਵਾਲੀ ਨੂੰ ਵਰਦਾਨ ਦਿੱਤਾ। ਕਹਿੰਦੇ ਨੇ ਰਹੋ ਸੁਹਾਗਣ ਲੋਕ ਯੁਗ ਭੋਗੋ ਸੁਖ ਨਾਨਾ, ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਲੋਕਾਂ ਦੇ ਵਿੱਚ ਹਮੇਸ਼ਾ ਤੋਂ ਸੁਹਾਗਣ ਰਵੇਂਗੀ, ਇਸ ਲੋਕ ਦੇ ਸੁੱਖਾਂ ਨੂੰ ਤੇ ਪ੍ਰਲੋਕ ਦੇ ਸੁੱਖਾਂ ਨੂੰ ਭੋਗੇਂਗੀ, ਇਸ ਤਰ੍ਹਾਂ ਦਾ ਸਤਿਗੁਰਾਂ ਨੇ ਵਰਦਾਨ ਦਿੱਤਾ। ਗੁਰ ਸਿੱਖੀ ਮੋ ਮਨ ਰਹੇ ਪੁਰਵੈ ਉਰ ਆਸ਼ਾ, ਸੰਕਟ ਨਾਨਾ ਪਾਂਤ ਕੇ ਤੁਮ ਤੇ ਹੋਏ ਨਾਸ਼ਾ, ਸਤਿਗੁਰਾਂ ਨੇ ਬਚਨ ਕੀਤਾ ਗੁਰਸਿੱਖੀ ਦੇ ਵਿੱਚ ਤੇਰਾ ਮਨ ਰਚਿਆ ਹੋਇਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਜਿੰਨੇ ਵੀ ਸੰਕਟ ਨੇ ਉਹ ਸਾਰੇ ਸੰਕਟ ਤੁਹਾਡੇ ਤੋਂ ਦੂਰ ਰਹਿਣਗੇ ਔਰ ਤੁਹਾਡੇ ਦੁੱਖਾਂ ਦਾ ਨਾਸ ਹੋਵੇਗਾ ਤੇ ਸੁੱਖਾਂ ਦਾ ਪ੍ਰਕਾਸ਼ ਹੋਵੇਗਾ। ਗੁਰ ਪ੍ਰਸੰਨ ਜਾਨਤ ਪਾਈ ਮਮ ਕੰਤ ਰਜਾਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸਨੇ ਜਾਣਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਨੇ, ਜਾਣਿਆ ਮਨ ਦੇ ਵਿੱਚ ਜੋਤ ਸ਼ਾਹ ਦੀ ਘਰਵਾਲੀ ਨੇ ਕਿ ਮੇਰੇ ਕੰਤ ਨੇ, ਮੇਰੇ ਪਤੀ ਨੇ ਰਣ ਭੂਮੀ ਦੇ ਵਿੱਚ ਸਤਿਗੁਰਾਂ ਦਾ ਸਾਥ ਦੇ ਕੇ ਸਤਿਗੁਰਾਂ ਨੂੰ ਰਿਝਾ ਲਿਆ ਹੈ, ਖੁਸ਼ ਕਰ ਲਿਆ। ਔਰ ਪ੍ਰਮੋਦ ਕਉ ਪਾਏ ਕਹਿ ਸ਼ੁਭ ਦਰਸ਼ਨ ਪਾਏ, ਪ੍ਰਮੋਦ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਦਰਸ਼ਨ ਉਸਨੇ ਨਸੀਬੀ ਪਾਏ। ਪ੍ਰਭ ਜੀ ਹਮ ਸੇਵਕ ਤੁਮ ਹੋ ਰਖਵਾਰੇ, ਹੱਥ ਜੋੜ ਕੇ ਕਹਿੰਦੀ ਹੈ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਅਸੀਂ ਤੇ ਤੁਹਾਡੇ ਸੇਵਕ ਹਾਂ ਤੇ ਤੁਸੀਂ ਸੱਚੇ ਪਾਤਸ਼ਾਹ ਸਾਡੇ ਰਖਵਾਲੇ ਹੋ, ਸਾਡੇ ਰੱਖਿਅਕ ਹੋ। ਦੇਹ ਬਡਾਈ ਦਾਸ ਕੋ ਰਾਵਰ ਵਿਵਹਾਰੇ, ਕਹਿੰਦੀ ਹੈ ਕਿ ਤੁਸੀਂ ਆਪਣਿਆਂ ਦਾਸਾਂ ਨੂੰ ਹਮੇਸ਼ਾ ਵਡਿਆਈ ਦਿੰਦੇ ਹੋ, ਇਹ ਤੁਹਾਡਾ ਸਹਿਜ ਸੁਭਾਹੀ ਸੁਭਾਵ ਹੈ। ਕਾਰਨ ਕਰਨ ਸਮਰੱਥ ਹੋ ਜਿਮ ਚਹੋ ਬਣਾਵੋ, ਹੇ ਸੱਚੇ ਪਾਤਸ਼ਾਹ ਦਰਅਸਲ ਕਾਰਨ ਤੇ ਕਰਨ ਤੁਸੀਂ ਆਪੇ ਹੋ, ਆਪੇ ਹੀ ਸਮਰੱਥ ਹੋ, ਜੋ ਚਾਹੁੰਦੇ ਹੋ ਸੋ ਕਰਦੇ ਹੋ। ਚਰਨ ਕਮਲ ਚਿਤ ਮੈਂ ਬਸੈ ਨਹੀਂ ਕਬੂ ਪੁਲਾਵੋ, ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਇਹ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਚਰਨ ਕਮਲ ਨੇ ਉਹ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਵੱਸਦੇ ਰਹਿਣ, ਮੈਂ ਕਦੇ ਵੀ ਤੁਹਾਨੂੰ ਨਾ ਭੁੱਲਾਂ, ਇਹੀ ਸੱਚੇ ਪਾਤਸ਼ਾਹ ਮੈਨੂੰ ਵਰਦਾਨ ਦਿਓ। ਪੁੰਨ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਈ, ਨਿਜ ਸੇਵਾ ਕੀ ਸੇਵ ਸਕਲ ਹੀ ਸਭ ਬਿਦ ਪਹੁੰਚਾਈ, ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਪ੍ਰਣਾਮ ਕਰਕੇ, ਉਹਨਾਂ ਨੂੰ ਨਮਸਕਾਰ ਕਰਕੇ, ਜੋਤ ਸ਼ਾਹ ਦੀ ਘਰਵਾਲੀ ਡੋਲੇ ਦੇ ਵਿੱਚ ਚੜ੍ਹ ਕੇ ਆਪਣੇ ਘਰ ਵਾਪਸ ਆ ਗਈ ਹੈ। ਨਿਸਕੀ ਸੇਵਾ ਸਕਲ ਹੀ ਸਭ ਬਿਦ ਪਹੁੰਚਾਈ, ਰਾਤ ਦੀ ਜਿੰਨੀ ਵੀ ਸੇਵਾ ਸੀ ਉਹ ਹਰ ਇੱਕ ਪ੍ਰਕਾਰ ਦੇ ਨਾਲ ਸਾਂਭੀ ਹੈ ਜੋਤ ਸ਼ਾਹ ਦੀ ਘਰਵਾਲੀ ਨੇ। ਮਦਰ ਤਰਸ ਖਟ ਰਸਨ ਕੇ ਬਹੁ ਪਠੇ ਆਹਾਰਾ, ਮਿੱਠੇ ਖੱਟੇ ਲੂਣ ਵਾਲੇ ਹਰ ਇੱਕ ਪ੍ਰਕਾਰ ਦੇ ਜਿਹੜੇ ਭੋਜਨ ਸਨ ਉਹ ਸਤਿਗੁਰਾਂ ਦੇ ਅਤੇ ਸਤਿਗੁਰਾਂ ਦੇ ਸਿੱਖਾਂ ਦੇ ਛਕਣ ਦੇ ਵਾਸਤੇ ਜੋਤ ਸ਼ਾਹ ਦੀ ਘਰਵਾਲੀ ਨੇ ਭੇਜੇ।
ਹਾਏ ਨਹੇਤ ਤ੍ਰਿਣ ਹਰਤ ਗਨ ਪਹੁੰਚੇ ਤਬ ਪਾਰਾ।
ਇਸ ਤੋਂ ਇਲਾਵਾ ਘੋੜਿਆਂ ਦੇ ਖਾਣ ਦੇ ਵਾਸਤੇ ਬਹੁਤੀਆਂ ਸਾਰੀਆਂ ਘਾਹ ਦੀਆਂ ਪੰਡਾਂ ਵੀ ਉਸਨੇ ਭੇਜ ਦਿੱਤੀਆਂ।
ਕਰਤ ਸਰਾਹਣ ਸਤਿਗੁਰੂ ਸ਼ੁਭ ਅਚਿਓ ਹਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲੇ ਉਹਨਾਂ ਦਾ ਭੇਜਿਆ ਹੋਇਆ ਭੋਜਨ ਛਕਿਆ ਤੇ ਨਾਲੇ ਭੋਜਨ ਦੀ ਸ਼ਲਾਘਾ ਕੀਤੀ।
ਤ੍ਰਿਪਤੇ ਪਾਣੀ ਪਾਨ ਕਰ ਪੁਣ ਪਾਨ ਪਖਾਰੇ।
ਫਿਰ ਪਾਣੀ ਪੀਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨੂੰ ਧੋਤਾ।
ਸੁਪਤ ਜਥਾ ਸੁਖ ਜਾਮਨੀ ਜਾਗੇ ਜਬ ਜਾਮੂ।
ਰਾਤ ਦੇ ਵੇਲੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ। ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਜਾਗ ਗਏ।
ਸੋਚ ਸ਼ਨਾਨ ਠਾਨ ਕਰ ਬ੍ਰਿਤੀ ਆਤਮ ਰਾਮੂ।
ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿੱਜ ਆਤਮਾ ਦੇ ਵਿੱਚ ਆਪਣੀ ਬਿਰਤੀ ਨੂੰ ਇਕਾਗਰ ਕੀਤਾ।
ਪਯੋ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਵਸਤ੍ਰ ਸਜਾਏ। ਸ਼ਸਤ੍ਰ ਸਿਪਰ ਕਟ ਧਾਰ ਕੇ ਵੱਡ ਸਭਾ ਲਗਾਏ।
ਜਦੋਂ ਕਵੀ ਜੀ ਲਿਖਦੇ ਨੇ ਕਿ ਸੂਰਜ ਦਾ ਚੜ੍ਹਾ ਹੋਇਆ ਤੇ ਸਤਿਗੁਰਾਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ। ਸਤਿਗੁਰਾਂ ਨੇ ਇੱਕ ਢਾਲ ਨੂੰ ਆਪਣੇ ਮੋਢੇ ਤੇ ਟਿਕਾਇਆ ਹੈ ਤੇ ਕੱਟ ਦੇ ਵਿੱਚ ਪਾਵ ਕੇ ਆਪਣੇ ਗਾਤਰੇ ਵੱਡੀ ਤਲਵਾਰ ਸਜਾਈ। ਵੱਡੀ ਸਭਾ ਲਾ ਕੇ ਸਤਿਗੁਰੂ ਜੀ ਸਭਾ ਦੇ ਵਿੱਚ ਬਹਿ ਗਏ।
ਪੁਰ ਕੀ ਗ੍ਰਾਮਣ ਅਨਕ ਕੀ ਸੁਣ ਸੰਗਤ ਆਈ।
ਉਸ ਪਿੰਡ ਦੀ ਕਾਂਗੜਪੁਰ ਦੀ ਤੇ ਲਾਗੇ ਲਾਗੇ ਹੋਰ ਵੀ ਜਿੰਨੇ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਬਹੁਤੀ ਸਾਰੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ।
ਦੁਗਦ ਦਹੀ ਕ੍ਰਿਤ ਆਦ ਗਨ ਉਪਹਾਰਨ ਲਿਆਈ।
ਸੰਗਤਾਂ ਦੇ ਵੱਲੋਂ ਬਹੁਤਾ ਸਾਰਾ ਦੁੱਧ ਦਹੀਂ ਤੇ ਘਿਓ ਆਦਿਕ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀਆਂ ਗਈਆਂ।
ਚਾਮਰ ਚਾਰ ਮਰਾਲ ਸਮ ਟੁਰ ਤੋਂ ਦੁੱਤ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਇੱਕ ਬਹੁਤ ਹੀ ਸੁੰਦਰ ਚੌਰ ਜਿਹੜਾ ਕਿ ਚਿੱਟੇ ਹੰਸ ਦੀ ਤਰ੍ਹਾਂ ਚਿੱਟਾ ਸੀ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਹੋ ਰਿਹਾ ਸੀ ਸਿੱਖ ਦੇ ਵੱਲੋਂ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਭਾ ਨੂੰ ਵਧਾ ਰਿਹਾ ਸੀ।
ਖਰੇ ਹਜ਼ਾਰੋਂ ਜੋਰ ਕਰ ਸ੍ਰੀ ਮੁਖ ਦਰਸਾਵੇ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੱਥ ਜੋੜ ਜੋੜ ਕੇ ਖੜੇ ਸਨ ਤੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਸਨ।
ਚੰਦ ਮਨੋਰਿਤ ਸਰਦ ਕੋ ਉਡਗਣ ਮੈਂ ਸੋਹੈ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਦੀ ਸੋਭਾ ਪਾ ਰਹੇ ਸਨ ਲੱਗੀ ਹੋਈ ਸਭਾ ਦੇ ਵਿੱਚ ਬੈਠੇ ਹੋਏ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸਰਦੀ ਦੀ ਰਿਤੂ ਦਾ ਚੰਦਰਮਾ ਬਹੁਤਿਆਂ ਸਾਰਿਆਂ ਤਾਰਿਆਂ ਦੇ ਸਮੇਤ ਰਾਤ ਦੇ ਵੇਲੇ ਸੋਭਾ ਪਾਉਂਦਾ ਹੈ, ਇਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਸੋਭਾ ਸੀ।
ਐਸੋ ਕੌਣ ਕਠੋਰ ਨਦ ਪਿਖ ਨਹੀਂ ਮਨ ਮੋਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸਾ ਕੋਈ ਵੀ ਕਠੋਰ ਸਖਤ ਮਨ ਦਾ ਮਨੁੱਖ ਨਹੀਂ ਹੋਵੇਗਾ ਕਿ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਮੋਹਿਤ ਨਹੀਂ ਹੋ ਰਿਹਾ ਹੋਵੇਗਾ।
ਸਾਧੂ ਰੂਪਾ ਪਿਤਾ ਸੁਤ ਦੋਨੋਂ ਚਲ ਆਏ।
ਉਸ ਵੇਲੇ ਭਾਈ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤਰ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਤਾਰੇ ਕੋਰਿਆ ਗੇ ਪ੍ਰਭੂ ਪਾਇਨ ਲਪਟਾਏ।
ਆਪਣੇ ਵਿੱਤ ਦੇ ਮੁਤਾਬਕ ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ।
कुशल प्रश्न कर के पले पेखत हर खाने सिख अपने जान कर नीके सन माने।
कवि जी लिखते ने कि दोवां दे सुख सांदे सतगुरां ने खबर पूछी है, सतगुरु जी वेख के उन्हां नूं खुश होए ने ते ओह सतगुरां दा दर्शन करके आनंदित होए ने, सिख अपने जान कर नीके सनमाने। कवि संतोख सिंह जी लिखते ने कि अपना सिख जान के सतगुरां ने दोवां दा बड़ा सन्मान किया, भाई साधु दा ते भाई रूपे दा।
प्रभ जी मानव मंद मत जान नहीं पेवा, समता चाहते आपसो तुम देवन देवा।
हाथ जोड़ के उन्होंने अर्ज की है कि हे प्रभु जी, हे सतगुरु जी, जेड़े मंद मती वाले मनुख ने वो सच्चे पातशाह तुहाडे भेद नू नहीं जानते, सच्चे पातशाह ऐसे जिहड़े खोटी बुद्धि वाले पुरश ने वह तुहाडी समानता करनी चाहते ने, तुहाडी बराबरी करना चाहते ने, तुम देवन देवा। पर हे सच्चे पातशाह, तुहाडी बराबरी कोई किवें कर सकता है, क्योंकि तुसीं देवत्यां दे देवते हो।
नहीं सहारे सुरा सुर रण खेत मजारे, कौन तुरक गण बापुरे जे थिर आगारे।
कहिंदे ने कि सच्चे पातशाह, तुहाडी बराबरी कोई किवें कर सकदा है, क्योंकि कोई भी दैंत ते कोई भी देवता तुहाडे सामने रणभूमि दे विच ठहर नहीं सकदा, ते सच्चे पातशाह इन्हां तुरकां विचारियां दी की औकात सी कि तुहाडे सामने ठहर सकदे। इसे करके सच्चे पातशाह सारे हार के दौड़ गए।
श्री हर गोविंद कहत पे है नाम सोहेला, रहो जंग में शत्र हत बहु कावन मेला।
कवि संतोख सिंह जी लिखते ने कि उस वेले सतगुरु हर गोविंद सच्चे पातशाह जी ने आख्या कि साडा एक घोड़ा रणभूमि दे विच शहीद हो गया, जिसका नाम सुहेला सी। सतगुरु जी कहिंदे ने कि जंग दे विच उन्नू बहुते ही ज़्यादा घाव लगे ते उन्हां घावां दे नाल ही वह मर गए।
सुनत जोद कर जोर कह सन मुख रण माही, तुमरे चरण स्पर्श ते होए प्राण बिनाही।
जदों सतगुरां ने सुहेले घोड़े दा जिक्र कीता, लागों ही जोत शाह ने हथ जोड़ के बेनती की कि हे सच्चे पातशाह, रण दे विच जंग दे विच सामने वैरी दे हो के उन्हें अपने प्राणा दा त्याग किया है, इस तो इलावा सच्चे पातशाह तुहानू अपने उत्ते सवारी कराउण दा उसने माण हासिल किया, इसे तरीके दे नाल ओ शहादत नू प्राप्त होया।
उत्तम पद प्राप्त पयो तिन तन महाना, बड़े पाग पूर बहुते नहीं आन समाना।
जोतशाह ने आख्या कि उस घोड़े नू जरूर उच्ची पदवी की प्राप्ति होवेगी, वह ते तनता दे योग महान हो गया है, बड़े भाग पूर्व होते नहीं आन समाना, उहदे ते बहुत वड्डे भाग सन जिहड़ा कि तुहाडे चरणां दी सरण दे विच पहुंचिया। उस घोड़े वर्गा ते सच्चे पातशाह होर कोई घोड़ा हो ही नहीं सकदा।
बिधी चांद सुन कह कहियो बिछड़न दुख पारी, रावर बाकन ते मिट्यो शांति मन तारी।
लागों ही भाई बिधी चंद ने आख्या कि सुहेले दी मौत दे कारण दूसरा जिहड़ा जान भाई घोड़ा है भावें कि बहुत ज़्यादा विछोड़े दे कारण दुखी हो गया सी, पर हे सच्चे पातशाह, तुसीं पवित्र बचन उस दे नाल कीते ने, तुहाडे बचनां नूं सुन के उस घोड़े ने मन दे विच शांति नूं धारण कर लिया।
जे कर हो तो अपर टिग एक के मर जाने, दोनों मरते रहते नहीं अस प्रेम महाने।
भाई बिधी चंद जी कहिंदे ने कि जेकर
ਤੁਹਾਡੇ ਤੋਂ ਬਗੈਰ ਕਿਸੇ ਹੋਰ ਦੇ ਕੋਲ ਇਹ ਦੋ ਘੋੜੇ ਹੁੰਦੇ ਤੇ ਜੇ ਦੋਵਾਂ ਦੇ ਵਿੱਚੋਂ ਇੱਕ ਘੋੜਾ ਮਰ ਜਾਂਦਾ ਤੇ ਪ੍ਰੇਮ ਇਹਨਾਂ ਦੋਵਾਂ ਦਾ ਇੰਨਾ ਗੂੜਾ ਸੀ ਕਿ ਦੂਸਰੇ ਨੇ ਆਪਣੇ ਆਪ ਹੀ ਮਰ ਜਾਣਾ ਸੀ। ਸੱਚੇ ਪਾਤਸ਼ਾਹ, ਇਹ ਤੁਹਾਡੀ ਕਿਰਪਾ ਹੈ, ਤੁਹਾਡੀ ਬਰਕਤ ਹੈ ਕਿ ਦੋਵੇਂ ਘੋੜੇ ਤੁਹਾਡੇ ਕੋਲ ਨੇ। ਜੇਕਰ ਇੱਕ ਘੋੜਾ ਮਰ ਵੀ ਗਿਆ ਤੇ ਤਾਂ ਵੀ ਤੁਹਾਡੇ ਧੀਰਜ ਦੇਣ ਦੇ ਨਾਲ ਦੂਸਰਾ ਘੋੜਾ ਸਲਾਮਤ ਹੈ। ਪਰ ਜੇਕਰ ਕਿਤੇ ਹੋਰ ਹੁੰਦੇ ਘੋੜੇ, ਇੱਕ ਮਰ ਜਾਂਦਾ, ਵਿਛੋੜਾ ਪੈ ਜਾਂਦਾ ਦੂਸਰੇ ਨੂੰ ਤੇ ਦੂਸਰੇ ਨੇ ਵੀ ਬਚਣਾ ਨਹੀਂ ਸੀ।
ਜਾਤੀ ਮਲਕ ਬਖਾਨ ਤੋ ਇਨ ਸਮ ਨਹੀਂ ਆਨਾ, ਖੁਤੇ ਉਚਤੇ ਆਪ ਕੇ ਤੁਮ ਮਹਿਦ ਮਹਾਨਾ।
ਲਾਗੋਂ ਹੀ ਜਾਤੀ ਮਲਕ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਇਹਨਾਂ ਘੋੜਿਆਂ ਦੀ ਬਰਾਬਰੀ ਦਾ ਵਾਕਿਆ ਹੀ ਹੋਰ ਕੋਈ ਨਹੀਂ ਹੈ। ਹੁਤੇ ਉੱਚਤੇ ਇਹ ਆਪ ਕੇ ਤੁਮ ਮਹਿਦ ਮਹਾਨਾ, ਇਹ ਤੁਹਾਡੇ ਹੀ ਲਾਇਕ ਸਨ, ਇਸੇ ਕਰਕੇ ਤੁਹਾਡੇ ਹੀ ਚਰਨਾਂ ਦੇ ਵਿੱਚ ਪਹੁੰਚੇ।
ਇਤਿਆਦ ਕਰਨ ਬਾਰਤਾ ਮਾਰਨ ਤੁਰ ਕਾਨੇ, ਕਹਿਤ ਸੁਣਤ ਬੀਤੀ ਜਥਾ ਸੁਣ ਸੁਣ ਬਿਸ ਮਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤੀਆਂ ਸਾਰੀਆਂ ਕਥਾਵਾਂ ਸਨ, ਉਹਨਾਂ ਨੂੰ ਕਹਿੰਦੇ ਰਹੇ ਤੇ ਆਪਸ ਦੇ ਵਿੱਚ ਸੁਣਦੇ ਰਹੇ।
ਇਸੀ ਰੀਤ ਤ੍ਰੈ ਜਾਮਣੀ ਗੁਰ ਤਹਾਂ ਬਿਤਾਈ, ਚੌਥੇ ਦਿਨ ਤਹਿ ਤੇ ਚੜੇ ਬੜ ਦੁੰਦ ਬਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨ ਰਾਤਾਂ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਉੱਥੇ ਬਤੀਤ ਕੀਤੀਆਂ। ਜਦੋਂ ਚੌਥੇ ਦਿਨ ਦਾ ਚੜ੍ਹਾਅ ਹੋਇਆ ਤੇ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਨਗਾਰੇ ਦੀ ਚੋਟ ਦੇ ਨਾਲ ਉੱਥੋਂ ਚੱਲ ਪਏ।
ਹਿਤ ਅਖੇਰ ਕੇ ਗਮਨ ਕੀਆ ਗਨ ਚਮੂ ਪਿਆਨੀ, ਸੰਗ ਜੋਧ ਚੜ ਕਰ ਚੱਲਿਓ ਹਿਤ ਸੇਵ ਮਹਾਨੀ।
ਸ਼ਿਕਾਰ ਕਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਫੌਜ ਦੇ ਨਾਲ ਚੱਲ ਪਏ ਨੇ। ਜੋਧ ਸ਼ਾਹ ਵੀ ਸਤਿਗੁਰਾਂ ਦੇ ਨਾਲ ਹੀ ਸੇਵਾ ਕਰਨ ਦੇ ਵਾਸਤੇ ਚੱਲਿਆ।
ਕਿਤਕ ਕੋਸ ਲਓ ਚੱਲ ਗਏ ਫਿਰ ਕਰ ਮਨ ਭਾਇਓ, ਡੇਰਾ ਕੇਨਸ ਤਿਸੀ ਥਲ ਪਿਖ ਥਾਨ ਸੁਹਾਇਓ।
ਕਾਫੀ ਕੋਹਾਂ ਦੀ ਦੂਰੀ ਤੱਕ ਸਤਿਗੁਰੂ ਜੀ ਇਸੇ ਤਰੀਕੇ ਦੇ ਨਾਲ ਫਿਰੇ ਤੇ ਫਿਰ ਇੱਕ ਚੰਗੀ ਜਗ੍ਹਾ ਨੂੰ ਦੇਖ ਕੇ ਸਤਿਗੁਰਾਂ ਨੇ ਉੱਥੇ ਡੇਰਾ ਲਾ ਲਿਆ।
ਉੱਤਰ ਤੁਰੰਗ ਤੇ ਖਰੇ ਹੋਏ ਕਿਛ ਪਟ ਟਿਗ ਆਏ, ਜੋਧ ਰਾਏ ਸੋ ਬਾਤ ਕਹਿ ਸ੍ਰੀ ਮੁਖ ਬਿਕ ਸਾਏ।
ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਘੋੜੇ ਤੋਂ ਥੱਲੇ ਉੱਤਰ ਕੇ ਖਲੋਤੇ ਨੇ। ਥੋੜੇ ਬਹੁਤੇ ਸਤਿਗੁਰਾਂ ਦੇ ਸਿੱਖ ਵੀ ਸਤਿਗੁਰਾਂ ਦੇ ਲਾਗੇ ਖਲੋਤੇ ਸਨ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਜੋਧ ਰਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਰ ਰਿਹਾ ਸੀ।
ਇੱਕ ਅਜਗਰ ਪਾਰੀ ਮਹਾ ਨਿਕਸਿਓ ਮੁਖ ਬਾਏ, ਅਦਾਰਨ ਦੀਰਗ ਦੁਖੀ ਬਹੁ ਗਮਨਤ ਫੁੰਕ ਰਾਏ।
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੋਂ ਹੀ ਇੱਕ ਬਹੁਤ ਵੱਡਾ ਅਜਗਰ ਸੱਪ ਨਿਕਲਿਆ ਹੈ। ਮੁਖ ਬਾਏ ਕਹਿਣ ਤੋਂ ਪਾਵੈ ਕਿ ਮੂੰਹ ਅੱਡ ਕੇ ਉਹ ਅਗਾਂਹ ਵਧਿਆ ਹੈ।
ਦਾਰਨ ਦੀਰਗ ਦੁਖੀ ਬਹੁ ਗਮਨਤ ਫੁੰਕਰਾਏ, ਫੁੰਕਾਰੇ ਮਾਰਦਾ ਸੀ, ਬਹੁਤ ਭਿਆਨਕ ਸੀ ਤੇ ਲੱਗਦਾ ਸੀ ਕਿ ਬਹੁਤ ਜ਼ਿਆਦਾ ਦੁਖੀ ਵੀ। ਸਨ ਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ, ਨੀਠ ਨੀਠ ਹੀ ਚਲਤ ਹੈ ਚਿਤ ਮ੍ਰਿਤੂ ਚਾਹੰਤਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਹੀ ਉਹ ਆ ਰਿਹਾ ਸੀ, ਬੜੀ ਟੇਢੀ ਚਾਲ ਦੇ ਨਾਲ ਮਸਾਂ ਮਸਾਂ ਹੀ ਚੱਲਦਾ ਸੀ। ਹੈ ਚਿਤ ਮ੍ਰਿਤੂ ਚਾਹੰਤਾ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਆਪਣੀ ਮੌਤ ਨੂੰ ਉਡੀਕ ਰਿਹਾ ਹੋਵੇ।
ਪਟ ਦੌਰੇ ਤੇ ਬਰਜ ਕੇ ਕੋ ਚਾਹਤ ਪ੍ਰਹਾਰ, ਸਤਿਗੁਰ ਕਿਰਪਾ ਨਿਧਾਨ ਤਬ ਬਚ ਊਚ ਉਚਾਰਾ।
ਜਦੋਂ ਸਾਹਮਣੇ ਅਜਗਰ ਸੱਪ ਤੁਰਿਆ ਆ ਰਿਹਾ ਦੇਖਿਆ ਸਿੱਖਾਂ ਨੇ ਤੇ ਕਵੀ ਜੀ ਲਿਖਦੇ ਨੇ ਕਿ ਉਸ ਨੂੰ ਰੋਕਣ ਦੇ ਵਾਸਤੇ ਬਹੁਤੇ ਸਾਰੇ ਸਤਿਗੁਰਾਂ ਦੇ ਸੂਰਮੇ ਉਹਦੇ ਅੱਗੇ ਵਧੇ ਨੇ। ਇਸ ਤੋਂ ਇਲਾਵਾ ਕਈਆਂ ਨੇ ਉਸ ਨੂੰ ਮਾਰਨ ਦੀ ਵੀ ਚਾਹ ਕੀਤੀ। सत गुर कृपा निदान तब बचे उच उचारा।
जदों सतगुरां दे सूरमे ਉਹਨੂੰ ਵਰਜਣ ਦੇ ਵਾਸਤੇ ਰੋਕਣ ਦੇ ਵਾਸਤੇ ਜਾਂ ਮਾਰਨ ਦੇ ਵਾਸਤੇ ਅੱਗੇ ਵਧੇ ਅਤੇ ਸਤਿਗੁਰਾਂ ਨੇ ਉਸੇ ਵੇਲੇ ਸਾਰਿਆਂ ਨੂੰ ਉੱਚੀ ਆਵਾਜ਼ ਦੇ ਨਾਲ ਰੋਕ ਦਿੱਤਾ। ਕਹਿੰਦੇ ਨੇ ਹਟ ਕੋ ਨਹੀਂ ਪਰ ਹਾਰੀਐ ਆਵਣ ਇਤ ਦੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੂੰ ਨਾ ਵਰਜੋ, ਉਸ ਨੂੰ ਨਾ ਰੋਕੋ ਅਤੇ ਨਾ ਹੀ ਕੋਈ ਉਸ ਨੂੰ ਮਾਰਨ ਦੇ ਵਾਸਤੇ ਪ੍ਰਹਾਰ ਕਰੇ। ਆਵਣ ਇਤ ਦੀਜੈ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵਾਲੇ ਪਾਸੇ ਆ ਰਿਹਾ ਹੈ, ਇਸ ਕਰਕੇ ਇਹਨੂੰ ਅੱਗੇ ਆਉਣ ਦਿਓ।
ਦੂਰ ਦੂਰ ਸਭ ਖਰੇ ਹੋਏ ਆਵੀ ਲੋਕਣ ਕੀਜੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਪਿਛਾਂ ਦੂਰ ਦੂਰ ਹਟ ਕੇ ਖਲੋ ਜਾਵੋ, ਸਾਡੇ ਵੱਲ ਆ ਰਿਹਾ, ਤੁਸੀਂ ਆਵੋ ਅਤੇ ਦੇਖੋ।
ਅਚ ਰਜ ਹੇਰਨ ਹੇਤ ਤਬ ਹੋਏ ਥਿਰ ਸਾਰੇ, ਮੰਦ ਮੰਦ ਅਜਗਰ ਚਲੈ ਸ੍ਰੀ ਗੁਰੂ ਅਗਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੈਰਾਨਗੀ ਵਾਲੀ ਦਸ਼ਾ ਦੇ ਵਿੱਚ ਹੋ ਕੇ ਸਾਰੇ ਦੇ ਸਾਰੇ ਦੂਰ ਖਲੋ ਕੇ ਦੇਖ ਰਹੇ ਨੇ। ਬੜਾ ਹੌਲੀ ਹੌਲੀ ਧੀਮੀ ਗਤੀ ਦੇ ਨਾਲ ਜਿਹੜਾ ਅਜਗਰ ਸੱਪ ਹੈ ਉਹ ਸਤਿਗੁਰਾਂ ਦੇ ਸਾਹਮਣੇ ਆ ਰਿਹਾ।
ਖਰੇ ਰਹੇ ਨਿਸ ਚਲ ਸਕਲ ਨੇਰੇ ਤਬ ਆਇਓ, ਸਤਿਗੁਰ ਚਰਨ ਸਰੋਜ ਤੇ ਪਨ ਹੀ ਨਿਕ ਸਾਇਓ।
ਕਵੀ ਜੀ ਲਿਖਦੇ ਨੇ ਸਾਰੇ ਨਿਸਚਲ ਖਲੋਤੇ ਸਨ, ਭਾਵ ਕੇ ਹਿੱਲਣ ਡੁੱਲਣ ਤੋਂ ਬਗੈਰ ਸਾਰੇ ਖਲੋਤੇ ਸਨ। ਇੰਨੇ ਚਿਰ ਨੂੰ ਸੱਪ ਅਜਗਰ ਸਤਿਗੁਰਾਂ ਦੇ ਲਾਗੇ ਆ ਗਿਆ।
ਸਤਿਗੁਰ ਚਰਨ ਸਰੋਜ ਤੇ ਪਨ ਹੀ ਨਿਕ ਸਾਇਓ।
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਚਰਨ ਨੂੰ ਆਪਣੀ ਜੁੱਤੀ ਦੇ ਵਿੱਚੋਂ ਬਾਹਰ ਕੱਢਿਆ।
ਦਾਹਣ ਅੰਗੁਸ਼ਟ ਉਠਾਏ ਕਰ ਤੇ ਸੀਸ ਛੁਹਾਇਓ, ਪਤਤ ਪੁਨੀਤ ਕੋ ਪਰਸ ਬਹੁ ਪਾਪ ਮਿਟਾਇਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਅਜਗਰ ਸੱਪ ਸਤਿਗੁਰਾਂ ਦੇ ਬਿਲਕੁਲ ਲਾਗੇ ਪਹੁੰਚਿਆ, ਸਤਿਗੁਰਾਂ ਨੇ ਜਿਹੜਾ ਜੋੜੇ ਦੇ ਵਿੱਚੋਂ ਆਪਣਾ ਚਰਨ ਬਾਹਰ ਕੱਢਿਆ ਸੀ, ਉਹਦਾ ਚਰਨ ਦਾ ਅੰਗੂਠਾ ਸਤਿਗੁਰਾਂ ਨੇ ਉਸ ਅਜਗਰ ਸੱਪ ਦੇ ਸਿਰ ਦੇ ਉੱਤੇ ਲਾ ਦਿੱਤਾ।
ਪਤਤ ਪੁਨੀਤ ਕੋ ਪਰਸ ਬਹੁ ਪਾਪ ਮਿਟਾਇਓ।
ਕਵੀ ਜੀ ਲਿਖਦੇ ਨੇ ਕਿ ਮਨ ਪਵਿੱਤਰ ਚਰਨ ਸਤਿਗੁਰਾਂ ਦਾ ਲੱਗਣ ਦੇ ਨਾਲ ਉਹਦੇ ਜਿੰਨੇ ਵੀ ਸਾਰੇ ਪਾਪ ਸਨ ਉਹ ਮਿਟ ਗਏ। ਆਪਣੇ ਪਾਪਾਂ ਤੋਂ ਮਾਨੋ ਕਿ ਉਹ ਜਿਹੜਾ ਸਰਬ ਸੇਨਾ ਉਹ ਮੁਕਤ ਹੋ ਗਏ।
ਭਗਨ ਸੀਸ ਪਾਇ ਉਧਰ ਲੱਗ ਮਰ ਗਾ ਤਤ ਕਾਲਾ।
ਕਵੀ ਜੀ ਲਿਖਦੇ ਨੇ ਕਿ ਸਿਰਫ ਉਹਦੇ ਪਾਪ ਹੀ ਦੂਰ ਨਹੀਂ ਹੋਏ, ਸਤਿਗੁਰਾਂ ਦਾ ਚਰਨ ਲੱਗਣ ਦੀ ਦੇਰ ਸੀ ਕਿ ਸਿਰ ਤੋਂ ਲੈ ਕੇ ਪੇੜ ਤੱਕ ਉਹ ਦੋ ਫਾੜ ਹੋ ਕੇ ਡਿੱਗ ਪਿਆ। ਇਸੇ ਤਰੀਕੇ ਦੇ ਨਾਲ ਉਸ ਦੀ ਮੌਤ ਹੋ ਗਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਆਪਣੀ ਸਰਲ ਕਵਿਤਾ ਦੇ ਵਿੱਚ ਬਿਆਨ ਕਰਦੇ ਨੇ।
ਇੱਕ ਦਿਨ ਸਤਿਗੁਰੂ ਸ਼ਿਕਾਰ ਗਏ ਵਿੱਚ ਜੰਗਲ, ਸਰਪ ਦੁਖਿਆਰ ਡਿਠਾ ਬੜੀ ਦੇ ਭਾਰੀ ਦੁਖੀ ਬਹੁਤ ਹੋਇਆ, ਕੀੜੇ ਪਏ ਹੋਏ ਖਰਾ ਲਚਾਰ ਡਿਠਾ। ਦੇ ਛੁੱਟ ਗਈ ਉਸ ਦੀ ਵਕਤ ਉਸੇ, ਜਦੋਂ ਗੁਰਾਂ ਨੇ ਨਜ਼ਰ ਪਸਾਰ ਡਿਠਾ। ਹੋਇਆ ਜੋਧ ਹੈਰਾਨ ਕਰਤਾਰ ਸਿੰਘਾ, ਗੁਰਾਂ ਵੱਲ ਉਹਨੇ ਦਇਆ ਤਾਰ ਡਿਠਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਅਜਗਰ ਸੱਪ ਦੀ ਮੌਤ ਹੋ ਗਈ, ਸਿਰ ਤੋਂ ਲੈ ਕੇ ਪੇਟ ਤੱਕ ਉਹ ਸਾਰੇ ਦਾ ਸਾਰਾ ਫਟ ਗਿਆ।
ਕਮਲ ਲਾਤ ਵਿੱਚ ਕਿਰਮ ਲੱਗ ਕਾਟ ਤਿੰਨਤ ਜਾਲਾ।
ਦਰਅਸਲ ਦੁਖੀ ਇਸ ਕਰਕੇ ਸੀ ਕਿਉਂਕਿ ਉਸਦੇ ਅੰਦਰਲੇ ਪਾਸੇ ਸਰੀਰ ਦੇ ਬਹੁਤੇ ਸਾਰੇ ਕਿਰਮ ਕੀੜੇ ਪੈ ਚੁੱਕੇ ਸਨ, ਜਿਹੜੇ ਕਿ ਹਮੇਸ਼ਾ ਹੀ ਉਸਨੂੰ ਕੱਟ ਕੱਟ ਕੇ ਅੰਦਰੋਂ ਖਾਂਦੇ ਰਹਿੰਦੇ ਸਨ।
ਅੰਤਰ ਤੇ ਪੂਰਨ ਹੋ ਤੋ ਆਮਖ ਤਿਸ ਖਾਤੇ, ਸਦਾ ਦੇਤ ਸੰਕਟ ਅਦਕ ਬਸ ਚਲੈ ਨ ਜਾਂਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੰਦਰੋਂ ਪੂਰੇ ਦਾ ਪੂਰਾ ਪੂਰਨ ਸੀ, ਭਾਵ ਕੇ ਕੀੜਿਆਂ ਦੇ ਨਾਲ ਅੰਦਰੋਂ ਸੱਪ ਭਰਿਆ ਹੋਇਆ ਸੀ,
ਜਿਹੜੇ ਛੋਟੇ ਛੋਟੇ ਕੀੜੇ ਹਮੇਸ਼ਾ ਹੀ ਉਸਦੇ ਮਾਸ ਨੂੰ ਅੰਦਰੋਂ ਨੋਚ ਨੋਚ ਕੇ ਖਾਂਦੇ ਰਹਿੰਦੇ ਸਨ, ਇਸ ਕਰਕੇ ਹਮੇਸ਼ਾ ਉਹਨਾਂ ਦੇ ਕੋਲੋਂ ਦੁਖੀ ਰਹਿੰਦਾ ਸੀ। ਉਸ ਸੱਪ ਦਾ ਅਜਗਰ ਦਾ ਕੋਈ ਵੀ ਵਸ ਉਹਨਾਂ ਦੇ ਉੱਤੇ ਚੱਲਦਾ ਨਹੀਂ ਸੀ। ਨਿਕਟ ਖਰੇ ਸਭ ਦੇਖਤੇ ਸੁਣ ਪਹੁੰਚੇ ਤਾਏ ਬਿਧੀ ਚੰਦ ਯਾਰ ਜੋਧ ਆਦ ਔਰ ਮੈਂ ਬਿਸਮਾਏ। ਜਦੋਂ ਸੱਪ ਇਸ ਤਰੀਕੇ ਦੇ ਨਾਲ ਮਰਿਆ ਤੇ ਦੌੜ ਕੇ ਭਾਈ ਬਿਧੀ ਚੰਦ ਜੀ, ਭਾਈ ਜੋਧ ਸ਼ਾਹ ਜੀ ਤੇ ਹੋਰ ਸਤਿਗੁਰਾਂ ਦੇ ਜਿਹੜੇ ਮੁਖੀ ਸੇਵਕ ਸਨ ਉਹ ਸਤਿਗੁਰਾਂ ਦੇ ਲਾਗੇ ਪਹੁੰਚੇ। ਬੂਜਨ ਕੀਨੇ ਜੋਰ ਕਰ ਅਹੀ ਇਹ ਕਿਮ ਆਇਓ, ਚਰਨ ਛੁਬਤ ਹੀ ਆਪ ਕੋ ਨਿਤ ਤਨ ਮੁਕਤਾਇਓ। ਜੋਧ ਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਿਹੜਾ ਸਰਪ ਸੀ ਇਹ ਕਿਵੇਂ ਤੇ ਕਿੱਥੋਂ ਆਇਆ, ਤੁਹਾਡੇ ਚਰਨ ਛੋਣ ਦੇ ਨਾਲ ਹੀ ਇਹ ਕਿਸ ਤਰੀਕੇ ਦੇ ਨਾਲ ਮਰ ਕੇ ਮੁਕਤ ਹੋ ਗਿਆ। ਪਾਰੇ ਕਿਰਮ ਕੇ ਮਕਾਨੇ ਤਨ ਇਹ ਅਚਰਜ ਜੋਵਾ, ਕਿਹ ਕਲ ਮਲ ਕੇ ਕਰੇ ਤੇ ਇਮ ਦੁੱਖ ਫਲ ਹੋਵਾ। ਜੋਧ ਸ਼ਾਹ ਨੇ ਆਖਿਆ, ਸੱਚੇ ਪਾਤਸ਼ਾਹ ਇਹਦੇ ਸਰੀਰ ਦੇ ਵਿੱਚ ਕੀੜੇ ਕਿਵੇਂ ਪਏ ਹੋਏ ਸਨ, ਇਹ ਕਿਰਮ ਕਿਉਂ ਇਹਦੇ ਤਨ ਨੂੰ ਖਾ ਕੇ ਦੁਖੀ ਕਰ ਰਹੇ ਸਨ, ਇਹ ਬੜੀ ਹੈਰਾਨਗੀ ਦੀ ਗੱਲ ਹੈ। ਕਹਿੰਦਾ ਕਿ ਕਿਹੜੇ ਐਸੇ ਵੱਡੇ ਪਾਪ ਇਸ ਅਜਗਰ ਨੇ ਕੀਤੇ ਸਨ ਕਿ ਇਸ ਤਰ੍ਹਾਂ ਦਾ ਦੁੱਖਾਂ ਵਾਲਾ ਫਲ ਇਸ ਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਗੱਲ ਦੀ ਜਾਣਕਾਰੀ ਦਿਓ। ਉਸ ਵੇਲੇ ਜੋਧ ਸ਼ਾਹ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ।
ਹੱਥ ਜੋੜ ਕੇ ਬੇਨਤੀ ਜੋਧ ਕਰਦਾ, ਹੈ ਸੀ ਬੜੀ ਪੁਰਾਣੀ ਅਸਰਾਲ ਗੁਰਜੀ, ਜਿਉਂ ਦੇ ਤਨ ਕੀੜੇ ਇਹਦੇ ਪਏ ਕਾਨੂੰ, ਡਿੱਠਾ ਬੁਰਾ ਮੰਦਾ ਇਹਦਾ ਹਾਲ ਗੁਰਜੀ, ਕਿਸੇ ਜਨਮ ਦੇ ਕਰਮ ਦੀ ਗਤੀ ਇਹ ਵੀ, ਦੁੱਖ ਕਦੋਂ ਦਾ ਸੀ ਰਿਹਾ ਜਾਲ ਗੁਰਜੀ, ਅੰਤਰਯਾਮੀ ਹੋ ਆਪ ਕਰਤਾਰ ਸਿੰਘਾ, ਦੱਸੋ ਇਸ ਦਾ ਫੋਲ ਅਹੀਵਾਲ ਗੁਰਜੀ।
ਜੋਧ ਸ਼ਾਹ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਅੰਤਰਯਾਮੀ ਹੋ, ਦੱਸੋ ਇਹਦੀ ਇਸ ਤਰ੍ਹਾਂ ਦੀ ਦਸ਼ਾ ਕਿਉਂ ਹੋਈ।
ਸ੍ਰੀ ਹਰ ਗੋਬਿੰਦ ਸਬਨ ਸੋ ਆਹੀ ਗਾਥ ਉਚਾਰੀ, ਪੂਰਬ ਜਨਮ ਮਹੰਤ ਇਹ ਬਿਦ ਤਿਓ ਜਗ ਪਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਅਜਗਰ ਸੱਪ ਦੀ ਕਥਾ ਨੂੰ ਸੁਣਾਉਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਹੇ ਭਾਈ ਸਿੱਖੋ, ਪਹਿਲੇ ਜਨਮ ਦੇ ਵਿੱਚ ਇਹ ਬਹੁਤ ਵੱਡਾ ਮਹੰਤ ਸੀ, ਦੁਨੀਆਂ ਦੇ ਵਿੱਚ ਪ੍ਰਗਟ ਸੀ।
ਚੌਂ ਦਿਸ਼ ਕੇ ਨਰ ਮੰਨਤਾ, ਚੌਂ ਦਿਸ਼ ਕੇ ਨਰ ਮੰਨਤਾ, ਕਰ ਸੀਸ ਨਿਵਾਵੇਂ ਅਨਕ ਪਦਾਰਥ ਆਣ ਕਰ ਇਸ ਕੋਇਰ ਪਾਵੇਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚੋਂ ਬਹੁਤੇ ਸਾਰੇ ਲੋਕ ਇਸ ਦੀ ਮੰਨਤਾ ਕਰਦੇ ਸਨ, ਲੋਕੀ ਇਸ ਦੇ ਚਰਨਾਂ ਤੇ ਆਣ ਕੇ ਨਿਮਦੇ ਸਨ, ਅਨੇਕਾਂ ਪਦਾਰਥ ਇਸ ਦੇ ਚਰਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਅਰਪਣ ਹੁੰਦੇ ਸਨ।
ਜਿਤੇ ਕਿਰਮ ਤਨ ਮੈਂ ਪਰੇ ਸਗਰੇ ਤਬ ਚੇਲੇ, ਹੋਈ ਬੜਾਈ ਜਗਤ ਬੜ ਇਸ ਹਿਤ ਕਰ ਮਿਲੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿੰਨੇ ਵੀ ਇਹਦੇ ਸਰੀਰ ਦੇ ਵਿੱਚ ਇਹ ਕਿਰਮ ਪਏ ਹੋਏ ਸਨ, ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਸ ਮਹੰਤ ਦੇ ਇਹ ਸਾਰੇ ਦੇ ਸਾਰੇ ਚੇਲੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਵਡਿਆਈ ਜਗਤ ਦੇ ਵਿੱਚ ਕਰਾਉਣ ਦੇ ਵਾਸਤੇ ਇਹਨਾਂ ਸਾਰਿਆਂ ਚੇਲਿਆਂ ਨੂੰ ਇਸ ਨੇ ਇਕੱਠਾ ਕੀਤਾ ਸੀ।
ਅਹੰਕਾਰ ਮੈਂ ਵੱਡੋ ਮਮ ਸਮ ਨਹੀਂ ਦੂਜਾ, ਕਰ ਦੇਸ਼ ਸਭ ਬੰਧਨਾ ਚਰਨਨ ਕੀ ਪੂਜਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੇ ਮਨ ਦੇ ਵਿੱਚ ਬਹੁਤ ਵੱਡਾ ਇਸ ਤਰ੍ਹਾਂ ਦਾ ਅਹੰਕਾਰ ਸੀ, ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ।
ਕਰੈ ਦੇਸ਼ ਸਭ ਬੰਧਨਾ ਚਰਨਨ ਕੀ ਪੂਜਾ,
ਕਿਉਂਕਿ ਬਹੁਤੇ ਸਾਰੇ ਲੋਕ ਇਹਦੇ ਚਰਨਾਂ ਦੀ ਪੂਜਾ ਕਰਦੇ ਸਨ, ਵੱਡਾ ਮਹੰਤ ਜਾਣ ਕੇ।
ਸਿਮਰਿਓ ਨਹੀਂ ਕਰਤਾ ਪੁਰਖ ਸ਼ੁਭ ਕਰਮ ਨਾ ਕਿਨਾ,
गण चेलन कर बो भजन उपदेश ना दिना।
पर सतगुरु हर गोविंद सच्चे पातशाह जी कहिंदे ने इस दी माड़ी दशा इस करके होई क्योंकि वड्डा महंत ते पावे बन गया पर इन्हें करता पुरख नूं याद नहीं कीता, कोई भी चंगा कर्म नहीं कीता, माया दे विच लगा रहा। इस तों इलावा जिहड़े ने अपने चेले बनाए उन्हां नूं भी भजन करन दा कोई शुभ उपदेश नहीं दिता।
हंकार तही मर गयो जूनी यही पाई, लोक प्रोक सुख ते रखे सो क्रिम समुदाई।
सतगुरु हरगोबिंद सच्चे पातशाह जी कहिंदे ने हंकारिया ही मर गया ते फिर इस नूं इस अजगर सप दी जून प्राप्त होई, लोक ते परलोक दे सुख तों जिन्हां चेलियां अपने नूं इन्ने वांझा रखिया उन्हां ने फिर कीड़ियां दी जून प्राप्त कीती।
काट काट गण खात हैं नहीं इन्हें उधारा, पलटा पूर्व जन्म को लेते इस बारा।
सतगुरु हरगोबिंद सच्चे पातशाह जी कहिंदे ने कि जिहड़े चेले सन ਉਹ ਸਾਰੇ ਦੇ ਸਾਰੇ ਫਿਰ ਕੀੜੇ ਬਣੇ ਜਿਹੜੇ ਕਿ ਕੱਟ ਕੱਟ ਕੇ ਇਸ ਜਨਮ ਦੇ ਵਿੱਚ ਇਹਨੂੰ ਖਾ ਰਹੇ ਸਨ, ਮਾਨੋ ਕਿ ਆਪਣੇ ਪਿਛਲੇ ਜਨਮ ਦਾ ਉਹ ਬਦਲਾ ਪੂਰਾ ਕਰ ਰਹੇ ਸਨ।
ਆਪਣਾ ਉਧਰਿਓ ਜਗਤ ਤੇ ਨਹੀਂ ਸਿੱਖ ਉਬਾਰੇ, ਨਿਜ ਮਨ ਤਾਂ ਕੇ ਹਿਤ ਕਰ ਸ਼ੁਭ ਕਾਜ ਵਿਸਾਰੇ।
ਆਪ ਨਾ ਉਧਰਿਓ ਭਾਵ ਕਿ ਆਪਣੇ ਆਪ ਦਾ ਇਸ ਦਾ ਕਲਿਆਣ ਜਗਤ ਦੇ ਵਿੱਚੋਂ ਨਾ ਹੋਇਆ ਤੇ ਨਾ ਹੀ ਇਹਨਾਂ ਚੇਲਿਆਂ ਦਾ ਕੁਝ ਬਣ ਸਕਿਆ। ਨਿਜ ਮਨਤਾ ਕੇ ਹੇਤ ਕਰ ਸ਼ੁਭ ਕਾਜ ਵਿਸਾਰੇ, ਚੰਗੇ ਕੰਮਾਂ ਨੂੰ ਇਸ ਮਹੰਤ ਨੇ ਪਹਿਲੇ ਜਨਮ ਦੇ ਵਿੱਚ ਭੁਲਾ ਦਿੱਤਾ, ਆਪਣੀ ਮਨਤਾ ਦੇ ਵਿੱਚ ਫਸ ਕੇ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਅਜਗਰ ਸੱਪ ਦਾ ਹਾਲ ਦੱਸਿਆ।
ਰਾਏ ਜੋਦ ਸੁਣ ਪਿਛਲੇ ਜਨਮ ਅੰਦਰ ਗੁਰੂ ਲੋਕਾਂ ਦਾ ਏ ਸਦਵਾਮ ਦਾਸੀ, ਆਤਮ ਵਿਦਿਆ ਗਿਆਨ ਧਿਆਨ ਕੁਝ ਨਾ ਲੁੱਟ ਲੁੱਟ ਕੇ ਚੇਲਿਆਂ ਖਾਮ ਦਾਸੀ, ਨਿਤ ਖਾ ਪਰਾਈ ਕਮਾਈ ਤਾਈ ਭੈੜਾ ਵਿਸ਼ੇ ਵਿਕਾਰ ਕਮਾਮ ਦਾਸੀ, ਮੂਲੋਂ ਕੀਤਾ ਉਧਾਰ ਨਾ ਚੇਲਿਆਂ ਦਾ ਖਾਏ ਖਾਏ ਕੇ ਦੇਵ ਦਾਮ ਦਾਸੀ, ਅੰਤ ਮਰ ਕੇ ਸਰਪ ਦੀ ਜੂਨ ਪਿਆ ਜਿਉਂਦਾ ਮਾਇਆ ਲਈ ਮੱਕਰ ਫੈਲਾਮ ਦਾਸੀ, ਪਾਈ ਮੁਕਤ ਨਾ ਚੇਲਿਆਂ ਬਣੇ ਕੀੜੇ ਝੂਠਾ ਜਿਨ੍ਹਾਂ ਨੂੰ ਗਿਆਨ ਸੁਣਾਮ ਦਾਸੀ, ਉਹ ਬਦਲੇ ਆਪਣੇ ਲੈ ਰਹੇ ਹਨ ਕੱਚਾ ਗੁਰੂ ਹੁਣ ਦੁੱਖ ਉਠਾਮ ਦਾਸੀ, ਸਾਡਾ ਕੀਤਾ ਦੀਦਾਰ ਕਰਤਾਰ ਸਿੰਘਾ ਦੇ ਛੁੱਟ ਗਈ ਨਿਤ ਤਕਾਮ ਦਾਸੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਉਸ ਵੇਲੇ ਸਤਿਗੁਰਾਂ ਨੇ ਆਖਿਆ ਕਿ ਸਾਡੀ ਬੜੇ ਚਿਰਾਂ ਤੋਂ ਇਹ ਉਡੀਕ ਕਰ ਰਿਹਾ ਸੀ, ਅੱਜ ਸਾਡਾ ਮਿਲਾਪ ਹੋਇਆ, ਇਸ ਦੀ ਦੇਹ ਛੁੱਟ ਗਈ ਹੈ ਤੇ ਉਹਨਾਂ ਚੀਜ਼ਾਂ ਤੋਂ ਇਹ ਮੁਕਤ ਹੋ ਗਿਆ, ਜਿਹੜੇ ਕੀੜੇ ਕੱਟ ਕੱਟ ਕੇ ਇਹਨੂੰ ਖਾ ਰਹੇ ਸਨ ਉਹਨਾਂ ਦੇ ਸੰਕਟ ਤੋਂ ਇਸ ਦੀ ਮੁਕਤੀ ਹੋ ਗਈ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਸੱਪ ਦੀ ਵਿਥਿਆ ਨੂੰ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਜਿਸ ਤਰ੍ਹਾਂ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।